ਦਾ ਇਹ ਖਿਆਲ ਹੁੰਦਾ ਹੈ ਕਿ ਆਪਣਾ ਪਸਾਰਾ ਕਰਨਾ, ਆਪਣਾ ਵਧਾਓ ਕਰਨਾ। ਇਸੇ ਹੀ ਤਰ੍ਹਾਂ ਰਾਜਿਆਂ ਦੇ ਮਨਾਂ ਵਿੱਚ ਵੀ ਹੁੰਦਾ ਵੀ ਹੁਣ ਆਪਣੇ ਮੁਲਕ ਵਿੱਚ ਤੇ ਰਾਜ ਹੈ, ਚਲੋ ਦੂਸਰੇ ਪਾਸੇ ਵੀ ਥੋੜੀ ਜਿਹੀ ਫੌਜ ਭੇਜ ਦਈਏ, ਭਾਵੇਂ ਉਹ ਗੱਲ ਵਿੱਚ ਫਾਹ ਹੀ ਪੈ ਜਾਵੇ, ਜਿਵੇਂ ਰਸ਼ੀਆ ਦੇ ਗੱਲ ਵਿੱਚ ਪਈ ਹੋਈ ਹੈ, ਪਿਆਰ ਲੱਖੋ ਸ੍ਰੀ ਵਾਹ। ਇਸੇ ਤਰ੍ਹਾਂ ਹਜ਼ੂਰ ਜ਼ਿਕਰ ਕਰ ਰਹੇ ਨੇ, ਜੀਤ ਫਿਰ ਸਭ ਦੇਸ ਦਿਸਾਨ ਕੋ, ਐਡੇ ਐਡੇ ਰਾਜੇ ਜਿਹੜੇ ਆਪਣੇ ਨਜ਼ਦੀਕ ਦੇ ਸਾਰੇ ਦੇਸਾਂ ਨੂੰ ਤੇ ਦਿਸ਼ਾਵਾਂ ਨੂੰ, ਚੌਂ ਦਿਸ਼ਾਵਾਂ ਨੂੰ, ਉਂਝ 10 ਦਿਸ਼ਾਵਾਂ ਵੀ ਮੰਨੀਆਂ ਨੇ, ਪ੍ਰਮੁੱਖ ਤੌਰ ਤੇ 4 ਦਿਸ਼ਾਵਾਂ ਮੰਨੀਆਂ ਹਨ। ਪਿਛਲੀ ਵਾਰੀ ਇਸ ਸੰਬੰਧ ਵਿੱਚ ਅਰਜ਼ ਕੀਤੀ ਸੀ, ਵਿਸਤਾਰ ਨਹੀਂ ਕਰਦੇ। ਕਹਿੰਦੇ 10 ਦਿਸ਼ਾਵਾਂ ਦੇ ਸਾਰੇ ਦੇਸਾਂ ਨੂੰ ਜਿਹੜੇ ਹੁਕਮਰਾਨ ਤੇ ਬਾਦਸ਼ਾਹ ਜਿੱਤਦੇ ਫਿਰਦੇ ਸਨ ਜੀ,
ਬਾਜਿਤ ਢੋਲ ਮਿਰਦੰਗ ਨਗਾਰੇ,
ਤੇ ਉਹ ਜਦੋਂ ਚੜਾਈ ਕਰਦੇ ਸਨ ਦੁਸ਼ਮਣ ਦੇ ਉੱਪਰ, ਦੂਸਰੇ ਮੁਲਕ ਨੂੰ ਫਤਿਹ ਕਰਨ ਵਾਸਤੇ ਜਦੋਂ ਉਹ ਚੜਾਈ ਕਰਦੇ ਸਨ, ਤਾਂ ਉਹਨਾਂ ਦੇ ਨਾਲ ਕਹਿੰਦੇ ਨੇ ਢੋਲ ਵੱਜਦੇ ਸਨ, ਮਿਰਦੰਗ ਵੱਜਦੇ ਸਨ। ਢੋਲ ਕਾਫੀ ਵੱਡਾ, ਇੱਕ ਕਿਸਮ ਦੀ ਵੱਡੀ ਢੋਲਕੀ ਨੂੰ ਢੋਲ ਅਸੀਂ ਕਹਿ ਸਕਦੇ ਹਾਂ, ਜਿਸ ਨੂੰ ਗਲ ਵਿੱਚ ਪਾ ਕੇ ਦੋ ਮੋਟੀਆਂ ਮੋਟੀਆਂ ਲੱਕੜੀਆਂ ਦੇ ਨਾਲ ਉਹ ਘੜੀਆਂ ਹੁੰਦੀਆਂ ਨੇ, ਫਟਦਾ ਨਹੀਂ ਉਹਦੇ ਨਾਲ, ਤੇ ਉਹ ਜ਼ੋਰ ਨਾਲ ਵਜਾਉਂਦੇ ਨੇ। ਆਮ ਤੌਰ ਤੇ ਕਹਿੰਦੇ ਨੇ ਢੋਲ ਵੱਜਦੇ ਨੇ, ਮਿਰਦੰਗ ਇੱਕ ਕਿਸਮ ਦੀ ਢੋਲਕੀ ਜਿਹਦਾ ਇੱਕ ਹਿੱਸਾ ਚੌੜਾ ਹੁੰਦਾ, ਇੱਕ ਹਿੱਸਾ ਭਾਰੀ ਹੁੰਦਾ। ਉਂਝ ਇਹ ਸਾਜ ਸਾਊਥ ਵਿੱਚ ਜ਼ਿਆਦਾ ਵਜਾਇਆ ਜਾਂਦਾ, ਕਰਨਾਟਕੀ ਸੰਗੀਤ ਦੇ ਨਾਲ ਮਿਰਦੰਗਮ ਵੱਜਦਾ, ਮਿਰਦੰਗ ਵੱਜਦੀ ਹੈ। ਸੰਗੀਤਕਾਰਾਂ ਦਾ ਖਿਆਲ ਏ, ਮੀਆਂ ਤਾਨਸੇਨ ਜੀ ਨੇ ਆਪਣੇ ਸਮੇਂ ਵਿੱਚ ਇਹਨੂੰ ਵਿਚਕਾਰੋਂ ਕੱਟ ਕੇ ਤਬਲਾ ਬਣਾ ਦਿੱਤਾ, ਤਬਲਾ ਬਣਾ ਦਿੱਤਾ, ਜੋੜੀ ਬਣਾ ਦਿੱਤੀ। ਪਹਿਲਾਂ ਖਾਲੀ ਮਿਰਦੰਗ ਹੀ ਵੱਜਿਆ ਕਰਦਾ ਸੀ, ਤਾਂ ਕਹਿੰਦੇ ਨੇ ਢੋਲ ਵੱਜਦੇ ਸਨ, ਮਿਰਦੰਗ ਵੱਜਦੇ ਸਨ, ਨਗਾਰੇ ਵੱਜਦੇ ਸਨ, ਔਰ ਪਤਾ ਲੱਗ ਜਾਂਦਾ ਸੀ ਕਿ ਕਿਸੇ ਰਾਜੇ ਨੇ ਦੂਸਰੇ ਰਾਜੇ ਉੱਪਰ ਹਮਲਾ ਕਰ ਦਿੱਤਾ, ਦੂਸਰਾ ਰਾਜਾ ਸਾਵਧਾਨ ਹੋ ਜਾਂਦਾ ਸੀ। ਢੋਲ ਮਿਰਦੰਗ ਨਗਾਰੇ ਵਜਾਉਣ ਦਾ ਇੱਕੋ ਮਨੋਰਥ ਹੁੰਦਾ ਸੀ, ਦੂਸਰੇ ਰਾਜੇ ਨੂੰ ਬਾਦਸ਼ਾਹ ਨੂੰ ਖਬਰ ਹੋ ਜਾਵੇ ਕਿ ਮੇਰੇ ਉੱਪਰ ਫਲਾਣੇ ਨੇ ਹਮਲਾ ਕੀਤਾ, ਔਰ ਉਹ ਚੁੱਕ ਜਾਵੇ, ਉਹ ਸ਼ਰਨ ਆ ਜਾਵੇ, ਲੜਾਈ ਤੋਂ ਬਿਨਾਂ ਹੀ ਈਨ ਮੰਨ ਜਾਵੇ, ਮੇਰੇ ਅਧੀਨ ਹੋ ਜਾਵੇ। ਇਸ ਲਈ ਨਗਾਰੇ ਵੱਜਦੇ ਸਨ, ਤੇ ਕਦੇ ਦਸ਼ਮੇਸ਼ ਪਿਤਾ ਜੀ ਦਾ ਨਗਾਰਾ ਵੀ ਵੱਜਦਾ ਸੀ, ਜਿਸ ਨਗਾਰੇ ਦੀ ਚੋਟ ਦੇ ਸਾਹਮਣੇ, ਆਵਾਜ਼ ਦੇ ਸਾਹਮਣੇ 22 ਤਾਰ ਦੇ ਸਾਰੇ ਰਾਜੇ ਥਰ ਥਰ ਕਰਕੇ ਕੰਬਣ ਲੱਗ ਪੈਂਦੇ ਸਨ। ਦਰਬਾਰੀ ਕਵੀ ਮੰਗਲ ਜੀ ਨੇ ਪੰਜਾਬੀ ਵਿੱਚ ਹੀ ਇੱਕ ਛੰਦ ਨਗਾਰੇ ਦੇ ਸੰਬੰਧ ਵਿੱਚ ਲਿਖਿਆ ਸੀ, ਪੂਰਾ ਨਹੀਂ ਪੜ੍ਹਦਾ, ਥੋੜਾ ਜਿਹਾ ਬਚਾ ਲੈਂਦੇ ਹਾਂ, ਕੱਲ ਸਹੀ ਪਿਆਰ ਲੱਖੋ ਸ੍ਰੀ ਵਾਹ। ਪਰ ਇਤਨਾ ਕਹਿੰਦੇ ਨੇ ਕਿ ਜਦੋਂ ਗੁਰੂ ਜੀ ਦਾ ਨਗਾਰਾ ਵੱਜਦਾ ਸੀ ਤਾਂ ਲੋਕਾਂ ਨੂੰ ਖੁਸ਼ੀ ਪ੍ਰਾਪਤ ਹੁੰਦੀ ਸੀ, ਲੋਕਾਂ ਨੂੰ ਆਨੰਦ ਪ੍ਰਾਪਤ ਹੁੰਦਾ ਸੀ। ਪਰ ਜਿਹੜੇ ਈਰਖਾਲੂ ਸਨ, ਭੀਮ ਚੰਦ ਵਰਗੇ ਰਾਜੇ, ਉਹਨਾਂ ਦੀਆਂ ਹੋਸ਼ ਉੱਡ ਜਾਂਦੀਆਂ ਸਨ। ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਦੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਰਬਾਰੀ ਕਵੀ ਮੰਗਲ ਕਹਿੰਦੇ ਨੇ ਢੋਲ ਵੱਜਦੇ ਸਨ, ਨਗਾਰੇ ਵੱਜਦੇ ਸਨ, ਮਿਰਦੰਗ ਵੱਜਦੇ ਸਨ ਜੀ।
ਗੁੰਜਿਤ ਗੁੜ ਗੁਜਾਨ ਕੇ ਸੁੰਦਰ,
ਕਹਿੰਦੇ ਨੇ ਸੋਹਣੇ ਸੋਹਣੇ ਸੁੰਦਰ ਗਜਾਨ, ਬਹੁਤ ਸਾਰੇ ਹਾਥੀ ਗੁੰਜਿਤ ਗੂੰਜਦੇ ਸਨ, ਚੀਕਾਂ ਮਾਰਦੇ ਸਨ, ਚਿੰਗਾਰਾਂ ਉਹਨਾਂ ਦੀਆਂ ਨਿਕਲਦੀਆਂ ਸਨ, ਗੂੜ ਬਹੁਤੀਆਂ ਜ਼ੋਰ ਦੀ ਨਾਲ ਉਹ ਚੀਕਾਂ ਮਾਰਦੇ ਸਨ, ਮਸਤੀ ਵਿੱਚ ਝੂਮਦੇ ਸਨ, ਬੋਲਦੇ ਸਨ, ਉਹਨੂੰ ਕਹਿੰਦੇ ਸਨ ਗੁੰਜਣਾ ਜੀ।
ਹਿੰਸਤ ਹੀ ਹੈ ਰਾਜ ਹਜ਼ਾਰੇ,
ਹਿੰਸਤ ਹੀ ਹੈ ਰਾਜ ਹਜ਼ਾਰੇ, ਹਜ਼ਾਰਾਂ ਹੈ ਰਾਜ, ਰਾਜਿਆਂ ਦੇ ਘੋੜਿਆਂ ਦੇ ਵੀ ਰਾਜੇ, ਘੋੜਿਆਂ ਤੋਂ ਚੰਗੇ ਕੋਤਲ ਘੋੜੇ, ਜਿਹੜੇ ਦਰਿਆਵਾਂ ਵਿੱਚ ਤੇ ਰੇਤੇ ਵਿੱਚ ਇੱਕੋ ਜੇ ਤੇਜ਼ ਦੌੜ ਸਕਣ। ਹਿੰਸਤ ਹੀ ਉਹ ਹਿਣਕਦੇ ਸਨ, ਉਹਨਾਂ ਦੇ ਘੋੜੇ ਹਿਣਕਦੇ ਸਨ, ਹਜ਼ਾਰਾਂ ਘੋੜਿਆਂ ਦੇ ਵੀ ਚੰਗੇ ਘੋੜੇ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਮਹਾਨਤਾ ਦਿੱਤੀ ਜਾਂਦੀ ਏ। ਜਿਵੇਂ ਉਸ ਮੌਕੇ ਤੇ ਮਿਸਰ ਦੇ ਘੋੜੇ, ਮਿਸਰ ਦੀ ਕਿਰਪਾਨ ਬਹੁਤ ਮਸ਼ਹੂਰ ਸਮਝੀ ਜਾਂਦੀ ਸੀ। ਤਾਂ ਕਹਿੰਦੇ ਨੇ ਖੁਸ਼ਕ ਥਾਵਾਂ ਤੇ ਪਾਣੀ ਵਿੱਚ ਜਿਹੜੇ ਘੋੜੇ ਦੌੜਨ, ਉਹਨਾਂ ਨੂੰ ਹੈਰਾਜ, ਘੋੜਿਆਂ ਦੇ ਰਾਜ ਘੋੜੇ, ਚੰਗੇ ਘੋੜੇ ਜਿਹੜੇ ਸਨ, ਉਹਨਾਂ ਦੇ ਦੁਆਰੇ ਤੇ ਹਿੰਸਤ ਹੀ ਹਿਣਕਦੇ ਹੀ ਸਨ, ਉਹ ਵੀ ਖੁਸ਼ੀ ਦੇ ਨਾਲ ਨੱਚਦੇ ਸਨ, ਟੱਪਦੇ ਸਨ, ਬੋਲਦੇ ਸਨ, ਹਿਣਕਦੇ ਸਨ ਜੀ।
ਭੂਤ ਭਵਿੱਖ ਭਵਾਨ ਕੇ ਭੂਪਤ,
ਹਜ਼ੂਰ ਵਰਣਨ ਕਰਦੇ ਨੇ ਜਿਹੜਾ ਭੂਤ ਬੀਤ ਚੁੱਕਾ ਹੈ, ਭਵਾਨ ਵਰਤਮਾਨ ਹੈ, ਭਵਿੱਖਤ ਭਵਿੱਖ ਆਉਣ ਵਾਲਾ ਜਿਹੜਾ ਵਕਤ ਹੈ, ਜਿਵੇਂ ਅਸੀਂ ਕਹਿ ਸਕਦੇ ਹਾਂ کہ ماضی حال مستقبل یہ تین سمے یہ تین سمیا دے جڑے راجے نے کون گنے نہیں جات بچارے کون انہاں راجیاں نوں گنے وچارے نہیں جاندے گنے نہیں جا سکتے اتنے اتنے راجے ہو گزرے نے ہون گے اور ہو رہے نے تنہ کالاں دے تنہ سمیاں دے اتنے راجے حکمران اتنے پرتاپی ہو چکے ہن
سری پت سری بھگوان پجے بن
ہاں سری گرو گوبند سنگھ صاحب جی ورنن کر رہے نے سری پت مایا دا پتی اکال پرخ واہ گرو جس دے سبندھ وچ کبیر جی کہندے نے لخمی برسیو جو لیو لاوے سوگ مٹے سب ہی سکھ پاوے گوڑی باون نکھری کبیر جی لخمی بر لخمی دا پتی سری پت ماں لکشمی مایا دا پتی سری شرومنی بھگوان اکال پرخ واہ گرو دا نام سمرے تو بنا اونو پجے تو بنا او دا نام جپے تو بنا ایڈے پرتاپی اینیا فوجاں والے اینے ساجو سامان والے جڑے راجے ہو گزرے نے انت کو انت کے تام ستارے انت کو انت نو اخیر نو اخیر نو انت کے اخیر دے تام کار پر لوک وچ چلے گئے پر پنت رتن سنت گیانی گربچن سنگھ جی خالصہ جی اے ارتھ کردے سن انت کو انت کے تام سدھارے انت نو اخیر تے انت کے دھرم راجا دے تام کار پر لوک وچ یم پوری وچ چلے گئے ایڈے وڈے وڈے پرتاپی ایڈی شکتی والے دیشاں تے اپ دشاواں نو سنسار نو فتح کرن والے جیڑے راجے سن حکمران سن انت نو اخیر نو اپنا شریر تے آ کے دھرم راجا دے گھر یام پوری چلے گئے موت نے انہاں نو نگل لیا تاخیر تے ایہو ہی وچار چلدی رہی جس آسن ہم بیٹھے کیتے بیس گیا آسا شیخ فرید جی جتھے اسی بیٹھے ہاں کی جانیے کتنے لوگ ایتھے بیٹھ بیٹھ کے چلے گئے نے ایوں جنہاں نے عدل کیتا انصاف کیتا نیاؤں کیتا سنسار دے لوگاں نے انہاں نو ضرور یاد کیتا اور انہاں دا صدکار کیتا پر واہگرو دی بھگتی تو بنا جنہاں نے ظلم بے انصافتا دے نال ملا ملیاں دنیا نو جتیا انت نو اخیر نو واہگرو دے نام سمرن کیتے تو بنا او یام پوری چلے گئے اور ناش ہو رہے نے جل رہے نے بل رہے نے قبراں انہاں دیاں جل رہیاں نے بل رہیاں نے جیویں راون دی دا جتھے سسکار کیتا گیا سی کہندے نے اجے وی اوتھے کوئی بیٹھا ہے اجے وی راون نو ہر سال جلایا جاندا ہے آئیے گرو چرنا وچ ارداس بینتی کریے سچے پاتشاہ اساں نو سبناں نو سکھی دات سیوا سمرن دی بخشش کرن جس دوارا اے جیون سفل تے کرتارتھ ہو سکے انگنت ہوئیاں پلاں چکاں دی آپ دی تو خما چاہاں گا اگلا وچار کل وچاراں گے انہاں سما پروان کرنا سمے دی پالنا کردے ہوئے ایتھے اج دا وچار سماپت ہے سنتاں والوں بن سیوا آئیے کتھا دے سبندھ وچ سچے پاتشاہ سربادی کالنا تھائے پان واہگرو جی کا خالصہ واہگرو جی کی فتح
اوت پوک پوان کے پوپت کون گنے نہیں جات بیچارے سری پات سری بھگوان بدے بن انت کو انت کے تام سدھارے
واہگرو جی کا خالصہ واہگرو جی کی فتح کبھی
اکال اجونی سیپم گر پرسا جگاد سچ ہے بھی سچ ਸੀ ਪੀ ਸੱਚ ਬਹੁ ਗੁਣ ਮੇਰੇ ਸਾਹਿਬ ਪਾਈ ਹੋ ਤਿਸ ਕੈ ਬਲ ਜਾ ਉਹ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇ ਅਕਾਲ ਪੁਰਖ ਕੀ ਰੱਛਾ ਹਮਨੇ ਸਰਬ ਲੋ ਦੀ ਰੱਛਿਆ ਹਮਨੇ ਸਰਬ ਕਾਲ ਜੀ ਦੀ ਰੱਛਿਆ ਹਮਨੇ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿਖੈ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸਿਖੈ ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਬਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਬੈ ਸੁਬਿਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜ੍ਹੋ ਇੱਕ ਆਵਾਜ਼ ਥੋੜੀ ਜ਼ਿਆਦਾ ਕਰ ਦੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਬਸਿਖ ਵੇਦ ਪੁਰਾਨ ਕੁਤੇਬ ਕੁਰਾਨ ਜਮੀਨ ਜਬਾਨ ਸੁਬਾਨ ਕੇ ਪਿਖ ਪੌਨ ਆਹਾਰ ਜਤੀ ਜਤ ਧਾਰ ਸਬੈ ਸੁਬਚਾਰ ਹਜ਼ਾਰ ਕ ਦੇਖ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਪਰਮੇਸ਼ਵਰ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੀ ਸੰਗਤ ਦੇ ਰੂਪ ਵਿੱਚ ਬਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਪ੍ਰਵਾਹ ਸਾਰ ਵਿੱਚੋਂ ਮਨ ਤੇ ਤਨ ਦੇ ਇਸ਼ਨਾਨ ਦੁਆਰਾ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕੀਤੀ। ਮਨੁੱਖ ਜਦੋਂ ਜਨਮ ਲੈਂਦਾ ਹੈ ਤਾਂ ਉਹ ਬਹੁਤ ਪਵਿੱਤਰ ਹੁੰਦਾ ਹੈ। ਮਨੁੱਖ ਦੀਆਂ ਅੱਖਾਂ ਵਿੱਚ ਕੋਈ ਵੀ ਮੈਲ ਨਹੀਂ ਹੁੰਦੀ, ਸਾਫ ਅੱਖਾਂ ਵਾਲਾ ਮਨੁੱਖ ਹੀ ਕਿਸੇ ਨੂੰ ਦੁਸ਼ਮਣ ਨਹੀਂ ਦੇਖਦਾ, ਕਿਸੇ ਨੂੰ ਬੇਗਾਨਾ ਨਹੀਂ ਦੇਖਦਾ, ਕਿਸੇ ਨੂੰ ਬੁਰਾ ਨਹੀਂ ਦੇਖਦਾ। ਸਾਫ ਅੱਖਾਂ ਵਾਲਾ, ਪਵਿੱਤਰ ਅੱਖਾਂ ਵਾਲਾ ਮਨੁੱਖ ਹਰ ਇਨਸਾਨ ਨੂੰ ਆਪਣੇ ਦੇ ਰੂਪ ਵਿੱਚ ਦੇਖਦਾ ਹੈ। ਸੱਚ ਜਾਣੋ, ਜਨਮ ਦੇ ਤੇ ਛੋਟੇ ਜਿਹੇ ਬੱਚੇ ਦੀਆਂ ਅੱਖਾਂ ਵੱਲ ਜੇ ਗੌਰ ਨਾਲ ਦੇਖੀਏ ਤੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹਦੀਆਂ ਅੱਖਾਂ ਵਿੱਚੋਂ ਕੋਈ ਨੂਰ ਵਰਸਦਾ ਹੋਵੇ। ਵਿਚਕਾਰਲੀਆਂ ਅੱਖਾਂ ਦੇ ਰੰਗ ਵੱਖਰੇ ਹੋ ਸਕਦੇ ਨੇ, ਪਰ ਉਹਦਾ ਚੌਗਿਰਦਾ ਜੋ ਚਿਟਿਆਈ ਤੇ ਚਿੱਟਾ ਥਾਂ ਹੁੰਦਾ ਹੈ ਉਹਦੇ ਵਿੱਚੋਂ ਬਿਲਕੁਲ ਨੀਲੀ ਨੀਲੀ ਭਾ ਅਸਮਾਨੀ ਰੰਗ ਦਾ ਰੰਗ ਵਿਖਾਈ ਦਿੰਦਾ ਹੈ ਤੇ ਉਹ ਸਾਫ ਅੱਖਾਂ ਬਚਪਨ ਦੀ ਪਵਿੱਤਰਤਾ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਮਨੁੱਖ ਜਦੋਂ ਵਡੇਰਾ ਹੁੰਦਾ ਹੈ ਇਹਨਾਂ ਅੱਖਾਂ ਵਿੱਚ ਮੈਲ ਵੀ ਜ਼ਿਆਦਾ, ਬਿਮਾਰੀਆਂ ਵੀ ਜ਼ਿਆਦਾ। ਕਦੇ ਉਸੇ ਅਸਮਾਨੀ ਰੰਗ ਦੀਆਂ ਅੱਖਾਂ ਵਿੱਚ ਪੀਲਾਪਨ ਆ ਜਾਂਦਾ ਹੈ, ਪੀਲੀਏ ਦੀ ਬਿਮਾਰੀ ਹੋ ਜਾਂਦੀ। ਕਦੇ ਉਹੀ ਅੱਖਾਂ ਗਹਿਰੇ ਰੰਗ ਦੀਆਂ, ਉਹ ਸਫੇਦ ਰੰਗ ਖੂਨ ਦੇ ਰੰਗ ਵਿੱਚ ਤਬਦੀਲ ਹੋ ਜਾਂਦਾ ਹੈ ਕਿਉਂਕਿ ਕ੍ਰੋਧ ਦੀ ਮਹਿਲ ਆ ਜਾਂਦੀ। ਜਦੋਂ ਮਨੁੱਖ ਜਨਮ ਲੈਂਦਾ ਹੈ ਉਹ ਮਨ ਕਰਕੇ ਤਨ ਕਰਕੇ ਦੋਨਾਂ ਪਹਿਲੂਆਂ ਤੋਂ ਹੀ ਪਵਿੱਤਰ ਹੁੰਦਾ ਹੈ। ਉਸ ਮੌਕੇ ਤੇ ਉਹ ਖੁਦ ਤੀਰਥ ਹੁੰਦਾ ਹੈ। ਨਵ ਜਨਮੇ ਬੱਚੇ ਨੂੰ ਲੋਕ ਦੇਖਣ ਵਾਸਤੇ ਆਉਂਦੇ, ਜਿਵੇਂ ਕੋਈ ਤੀਰਥ ਯਾਤਰਾ ਤੇ ਲੋਕ ਯਾਤਰਾ ਕਰਨ ਜਾਂਦੇ ਨੇ, ਨਵੇਂ ਆਉਣ ਵਾਲੇ ਬੱਚੇ ਦੇ ਚੌਗਿਰਦੇ ਵੀ ਰੌਣਕ ਹੁੰਦੀ। ਜਦੋਂ ਅਸੀਂ ਵਡੇਰੇ ਹੋ ਜਾਂਦੇ ਹਾਂ, ਸਰੀਰਕ ਤੌਰ ਤੇ ਉਮਰ ਤੇ ਸਰੀਰ ਦੋਨਾਂ ਵੱਧਦੇ ਹਨ, ਫਿਰ ਸਾਨੂੰ ਕਈ ਪ੍ਰਕਾਰ ਦੀਆਂ ਮੈਲਿਆਂ ਕਰ ਦਿੰਦੀਆਂ ਹਨ। ਕੱਲ ਜਿਹੜਾ ਜਨਮ ਦਾ ਬੱਚਾ ਚਾਚਿਆਂ ਤਾਇਆਂ ਰਿਸ਼ਤੇਦਾਰਾਂ ਸਭਨਾਂ ਨੂੰ ਆਪਣਾ ਸਮਝਦਾ ਸੀ ਤੇ ਹਰ ਘਰ ਉਹਦਾ ਆਪਣਾ ਘਰ ਤੇ ਹਰ ਵਿਹੜਾ ਉਹਦਾ ਆਪਣਾ ਵਿਹੜਾ ਹੁੰਦਾ ਸੀ, ਅੱਜ ਉਹ ਦੂਸਰਿਆਂ ਦੇ ਘਰਾਂ ਵਿੱਚੋਂ ਛੋਟੀਆਂ ਛੋਟੀਆਂ ਚੀਜ਼ਾਂ ਉਠਾ ਕੇ ਆਪਣੇ ਘਰ ਲਿਆਉਂਦਾ ਕਿਉਂਕਿ ਮਨ ਤੇ ਮਹਿਲ ਆ ਗਈ, ਇਹ ਮੇਰਾ ਘਰ ਹੈ। ਆਪ ਜੀ ਨੇ ਦੇਖਿਆ ਹੋਵੇਗਾ ਜਦੋਂ ਬੱਚੇ ਥੋੜੇ ਜਿਹੇ ਵਡੇਰੇ ਹੋ ਜਾਂਦੇ ਨੇ ਫਿਰ ਦੂਸਰਿਆਂ ਦੇ ਘਰਾਂ ਵਿੱਚੋਂ ਚੀਜ਼ਾਂ ਉਠਾ ਕੇ ਆਪਣੇ ਘਰ ਲਿਆਉਂਦੇ। ਉਹ ਬੱਚਾ ਜੋ ਸਭ ਨੂੰ ਆਪਣਾ ਸਮਝਦਾ ਸੀ, ਹੁਣ ਉਹਨੂੰ ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਮਾਜ ਕੀ ਵਾਰ ਮਹੱਲਾ ਪਹਿਲਾ, ਇਹ ਅਵਸਥਾਵਾਂ ਆ ਗਈਆਂ। ਮਨ ਵੀ ਮੈਲਾ ਹੋਇਆ, ਸਰੀਰ ਵੀ ਮੈਲਾ ਹੋ ਗਿਆ। ਫਿਰ ਖਿਆਲ ਆਇਆ ਕਿਸੇ ਪਵਿੱਤਰ ਥਾਂ ਤੇ ਜਾਵਾਂ, ਕਿਸੇ ਤੀਰਥ ਤੇ ਜਾਵਾਂ, ਜੇ ਇਸ਼ਨਾਨ ਕਰਾਂਗਾ ਤੇ ਮੇਰਾ ਮਨ ਪਵਿੱਤਰ ਹੋ ਜਾਵੇਗਾ, ਮੇਰਾ ਸਰੀਰ ਵੀ ਪਵਿੱਤਰ ਹੋਵੇਗਾ। ਯਾਦ ਰੱਖੀਏ, ਸਰੀਰ ਦੇ ਮੈਲੇ ਹੋਣ ਤੋਂ ਪਹਿਲਾਂ ਸਾਡਾ ਮਨ ਮੈਲਾ ਹੋ ਜਾਂਦਾ ਹੈ, ਭਾਵੇਂ ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਆਂਧੀ ਆਉਂਦੀ ਏ, ਅੰਧੇਰੀ ਆਉਂਦੀ ਏ, ਹਵਾ ਨਾਲ ਮਿੱਟੀ ਉੱਡਦੀ ਏ ਤਾਂ ਸਰੀਰ ਤੇ ਹੀ ਪੈਂਦੀ ਹੈ, ਚਿਹਰੇ ਤੇ ਪੈਂਦੀ ਹੈ, ਮਨ ਉੱਪਰ ਤਾਂ ਇਹ ਗਰਦ ਨਹੀਂ ਪੈਂਦੀ। ਪਰ ਫਿਰ ਵੀ ਹੈਰਾਨੀ ਵਾਲੀ ਗੱਲ ਹੈ, ਮਨ ਉੱਪਰ ਪਹਿਲਾਂ ਮੈਲ ਲੱਗਦੀ ਏ। ਮਨ ਦੇ ਧੋਣ ਵਾਸਤੇ ਮਨੁੱਖ ਨੇ ਕੋਈ ਐਸਾ ਸਫਲ ਤਰੀਕਾ ਵੀ ਨਹੀਂ ਅਪਣਾਇਆ ਕਿ ਜਿਵੇਂ ਸਰੀਰ ਨੂੰ ਰੋਜ਼ ਸਾਫ਼ ਕਰ ਲਈਦਾ ਹੈ, ਮਨ ਵੀ ਸਾਫ਼ ਹੋ ਸਕੇ। ਮਨ ਸਾਫ਼ ਕਰਨ ਦੇ ਤਰੀਕੇ ਜ਼ਰੂਰ ਨੇ, ਪਰ ਕਈ ਵਾਰੀ ਜਿੱਥੇ ਮਨ ਸਾਫ਼ ਕਰਨ ਆਈਦਾ ਹੈ ਉੱਥੋਂ ਤੇ ਬਹੁਤੀਆਂ ਮੈਲਾਵਾਂ ਨਾਲ ਲਗਾ ਕੇ ਵਾਪਸ ਜਾਈਦਾ। ਆ ਮਿੰਟ ਮਿੰਟ ਤੇ ਨੁਕਤਾਚੀਨੀ, ਇੱਕ ਮਿੰਟ ਵੱਧ ਹੋ ਗਿਆ, ਘੱਟ ਹੋ ਗਿਆ, ਇਹ ਸਭ ਇਹੋ ਹੀ ਭਾਵ ਪ੍ਰਗਟਾਉਂਦੀਆਂ ਨੇ ਕਿ ਅਸੀਂ ਮਨ ਪਵਿੱਤਰ ਕਰਨ ਵਾਸਤੇ ਆਉਂਦੇ ਹਾਂ ਪਰ ਬਹੁਤ ਹੀ ਮਹਿਲ ਲਗਾ ਕੇ ਵਾਪਸ ਚਲੇ ਜਾਂਦੇ ਹਾਂ। ਸ੍ਰੀ ਰਾਮ, ਕਿਉਂਕਿ ਕੁਝ ਐਸੀਆਂ ਵਿਚਾਰ ਧਾਰਾਵਾਂ ਵੀ ਨੇ, ਕੁਝ ਐਸੇ ਖਿਆਲ ਵੀ ਨੇ। ਆਪਣੇ ਮਤਲਕ ਹੀ ਇੱਕ ਪਾਕਿਸਤਾਨ ਦੇ ਸ਼ਾਇਰ ਦਾ ਸ਼ੇਰ ਕਹਿਣਾ ਚਾਹੁੰਦਾ ਹਾਂ। ਵਹਿਸ਼ ਤੇ ਕੁਛ ਇਸ ਕਦਰ ਪੜ ਗਈ ਮੇਰੇ ਪਿੱਛੇ, ਹਮ ਜਹਾਂ ਵੀ ਗਏ ਸਾਥ ਵੀਰਾਨੇ ਨਿਕਲੇ। ਪਿਆਲਾ ਖੋ ਸ੍ਰੀ ਵਾਹ, ਬੇਨਤੀ ਕਰ ਰਿਹਾ ਸ ਮਨ ਮਹਿਲਾ ਸਾਫ ਕਿਵੇਂ ਹੋਵੇ? ਮਨੁੱਖ ਨੇ ਕੋਈ ਤਰੀਕੇ ਨਹੀਂ ਕੱਢੇ। ਧਾਰਮਿਕ ਦੁਨੀਆਂ ਦੇ ਅੰਦਰ ਤਰੀਕੇ ਜ਼ਰੂਰ ਨੇ, ਸਾਧਨ ਜ਼ਰੂਰ ਹਨ, ਪਰ ਉਹ ਵਿਚਾਰ ਜਿੱਥੇ ਆ ਕੇ ਮਨ ਸਾਫ਼ ਹੁੰਦਾ ਹੈ ਉੱਥੇ ਅਸੀਂ ਆਪਣੇ ਮਨ ਨੂੰ ਵਧੀਕ ਮੈਂ ਲਗਾ ਕੇ ਤੁਰ ਜਾਂਦੇ ਹਾਂ। ਕਿਉਂ? ਇਹ ਵੀ ਮਨੁੱਖ ਦੀ ਬੇਸਮਝਦੀ ਦੀ ਗੱਲ ਹੈ। ਉਹ ਪਵਿੱਤਰ ਹੋਣਾ ਚਾਹੁੰਦਾ ਹੈ, ਨਹਾਉਣਾ ਤੇ ਉਹ ਅੰਮ੍ਰਿਤ ਜਲ ਦੇ ਨਾਲ ਚਾਹੁੰਦਾ ਹੈ, ਪਰ ਨਾ ਉਹ ਲੈਂਦਾ ਹੈ ਚਿੱਕੜ ਦੇ ਨਾਲ, ਗੰਦੀਆਂ ਨਾਲਿਆਂ ਦੇ ਪਾਣੀ ਦੇ ਨਾਲ ਉਹ ਨਹਾ ਕੇ ਹੋਰ ਵਧੀਕ ਅਪਵਿੱਤਰ ਹੋ ਜਾਂਦਾ। ਜ਼ਿਆਦਾ ਇਸ ਪਾਸੇ ਨਾ ਜਾਵਾਂ, ਸਮੇਂ ਦਾ ਖਿਆਲ ਰੱਖਦਿਆਂ ਹੋਇਆਂ ਸਰੀਰ ਦਾ ਵਿਚਾਰ ਕਰਨਾ। ਤੋ ਪੁਰਾਤਨ ਲੋਕਾਂ ਨੇ ਇਹ ਵਿਚਾਰ ਦਿੱਤਾ ਸੀ, ਜਿੱਥੇ ਬਹੁਤ ਸਾਰਾ ਪਾਣੀ ਇਕੱਠਾ ਹੋਵੇ, ਜਿੱਥੇ ਕੋਈ ਬੰਦਗੀ ਤੇ ਇਬਾਦਤ ਕਰਨ ਵਾਲਾ ਵਿਅਕਤੀ ਬੈਠਾ ਹੋਵੇ, ਜੇ ਉੱਥੇ ਚਲੇ ਜਾਈਏ, ਉੱਥੇ ਨਹਾ ਲਈਏ, ਉੱਥੇ ਇਸ਼ਨਾਨ ਕਰ ਲਈਏ ਤੇ ਤਨ ਵੀ ਪਵਿੱਤਰ ਹੋ ਜਾਵੇਗਾ ਤੇ ਮਨ ਵੀ ਪਵਿੱਤਰ ਹੋ ਜਾਵੇਗਾ। ਗੁਰਮਤ ਨੇ ਇਸ ਵਿਚਾਰਧਾਰਾ ਨੂੰ ਨਹੀਂ ਅਪਣਾਇਆ, ਭਲੇ ਹੀ ਸਾਡੇ ਵਿੱਚ ਵੀ ਉਹ ਰਵਾਇਤਾਂ ਚੱਲ ਪਈਆਂ ਨੇ, ਚੱਲ ਹੀ ਨਹੀਂ ਪਈਆਂ, ਬੜੀਆਂ ਮਕਬੂਲ ਹੋ ਗਈਆਂ ਨੇ, ਬੜੀਆਂ ਪ੍ਰਵਾਨ ਹੋ ਗਈਆਂ ਨੇ। ਜਿਵੇਂ ਲੋਕ 68 ਤੀਰਥਾਂ ਤੇ ਨਹਾਉਣ ਵਾਸਤੇ ਗਰੁੱਪ ਬਣਾ ਕੇ ਜਾਂਦੇ ਸਨ, ਸਾਡੇ ਸਮਾਜ ਵਿੱਚ ਵੀ ਹੁਣ ਇਹੋ ਕੁਝ ਹੀ ਤਾਂ ਆਖਿਰ ਹੋ ਰਿਹਾ ਹੈ। ਪਿਆਲਾ ਖੋ ਸ੍ਰੀ ਵਾਹ, ਸਾਡੇ ਦਿੱਲੀ ਸ਼ਹਿਰ ਵਿੱਚ ਤਾਂ ਹਰ ਰੋਜ਼ ਨਵੀਂ ਤੀਰਥ ਯਾਤਰਾ ਦਾ ਕੋਈ ਨਾ ਕੋਈ ਸੁੰਦਰ ਸੁਨਹਿਰੀ ਪੋਸਟਰ ਦੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਕਈ ਵਾਰੀ ਪ੍ਰੇਮ ਤੇ ਪਿਆਰ ਵਾਲੇ ਸ਼ਰਧਾਲੂ ਬਜ਼ੁਰਗਾਂ ਨਾਲ ਸਨੇਹ ਰੱਖਣ ਵਾਲੇ ਮੈਨੂੰ ਵੀ ਕਹਿ ਦਿੰਦੇ ਨੇ, ਤੁਸੀਂ ਕਿਉਂ ਨਹੀਂ ਤੀਰਥ ਯਾਤਰਾ ਦਾ ਪ੍ਰੋਗਰਾਮ ਬਣਾਉਂਦੇ? ਤੇ ਉਹਨਾਂ ਨੂੰ ਇੱਕੋ ਹੀ ਬੇਨਤੀ ਕਰੀ ਦੀ ਏ, ਬੰਗਲਾ ਸਾਹਿਬ ਨਾਲੋਂ ਵੱਡਾ ਕੋਈ ਤੀਰਥ ਹੋ ਸਕਦਾ? ਸੀਸਗੰਜ ਨਾਲੋਂ ਕੋਈ ਵੱਡਾ ਤੀਰਥ ਹੋ ਸਕਦਾ? ਤੇ ਜੇ ਉਹ ਤੀਰਥ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਿਸ ਥਾਂ ਨੂੰ ਪਾਣੀ ਨਾਲ ਨਹੀਂ ਦੁੱਧ ਨਾਲ ਨਹੀਂ, ਦੇਵਤਿਆਂ ਦੇ ਅੰਮ੍ਰਿਤ ਨਾਲ ਨਹੀਂ, ਬਲਕਿ ਆਪਣੇ ਖੂਨ ਦੇ ਨਾਲ ਧੋ ਕੇ ਪਵਿੱਤਰ ਕੀਤਾ ਹੋਵੇ, ਉਸ ਤੋਂ ਵੱਡਾ ਹੋਰ ਕਿਹੜਾ ਤੀਰਥ ਹੋ ਸਕਦਾ? ਤੇ ਜੇ ਮਨੁੱਖ ਸੀਸ ਗੰਜ ਦੇ ਦਰਸ਼ਨ ਕਰਕੇ, ਜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਕਰਕੇ ਨਹੀਂ ਪਵਿੱਤਰ ਹੋ ਸਕਦਾ, ਤੇ ਫਿਰ ਥਾਂ ਥਾਂ ਤੇ ਦੌੜ ਧੁੱਪ ਕਰਨੀ, ਥਾਂ ਥਾਂ ਤੇ ਦੌੜਨਾ, ਨਸ ਭੱਜ ਕਰਨੀ, ਇਉਂ ਕਰਨ ਨਾਲ ਤਾਂ ਕੁਝ ਵੀ ਨਹੀਂ ਪ੍ਰਾਪਤ ਹੋਵੇਗਾ। ਹਾਂ, ਇਹ ਜ਼ਰੂਰ ਹੈ, ਦਿਲ ਕੇ ਬਹਿਲਾਨੇ ਕੇ ਲਈ ਗਾਲਿਬ ਇਹ ਖਿਆਲ ਅੱਛਾ ਹੈ, ਗਾਲਿਬ ਮਨ ਨੂੰ ਤਸੱਲੀ ਦੇਣ ਲਈ, ਮਨ ਨੂੰ ਹੌਸਲਾ ਦੇਣ ਲਈ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਕਈ ਵਾਰੀ ਜ਼ਿਕਰ ਕਰਦੇ ਸਨ, ਇੱਕ ਜੱਜ ਨੇ ਰਿਸ਼ਵਤ ਲੈ ਕੇ ਫੈਸਲਾ ਰਿਸ਼ਵਤ ਦੇਣ ਵਾਲਿਆਂ ਦੇ ਹੱਕ ਵਿੱਚ ਕਰ ਦਿੱਤਾ, ਤੇ ਫਿਰ 101 ਅਖੰਡ ਪਾਠ ਸ਼ੁਰੂ ਕਰਵਾ ਦਿੱਤਾ। ਮੋਗੇ ਦੀ ਬਾਤ ਹੈ, ਪਹਿਲਾਂ ਖੋ ਸ੍ਰੀ ਤੋਂ ਕਹਿਣ ਲੱਗੇ, ਪਹਿਲਾਂ ਤੇ ਉਹ ਅਸਥਾਨ ਤੇ ਆਏ, ਭਿੰਡਰਾਂ ਅਸਥਾਨ ਤੇ ਆ ਬੇਨਤੀ ਕੀਤੀ, ਪਰ ਮਹਾਂਪੁਰਸ਼ ਬਹੁਤ ਬੇਪਰਵਾਹਤਾ ਵਿੱਚ ਵਰਤਦੇ ਸਨ। ਕਹਿਣ ਲੱਗੇ, ਪ੍ਰੇਮੀਆਂ, ਤੂੰ ਆਪਣਾ ਮਨ ਤਾਂ ਖੁਸ਼ ਕਰ ਸਕਦਾ, ਲੋਕਾਂ ਨੂੰ ਵੀ ਖੁਸ਼ ਕਰ ਸਕਦਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ ਤੇ ਖੁਸ਼ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਤੂੰ ਰਿਸ਼ਵਤ ਲੈ ਕੇ ਰਿਸ਼ਵਤ ਦੇ ਪੈਸੇ ਨਾਲ 101 ਅਖੰਡ ਪਾਠ ਕਰਾ ਰਿਹਾ। ਤੇ ਇਹ ਹੁਕਮ ਤਾਂ ਪਿਆਰਿਆਂ ਸਭਨਾਂ ਵਾਸਤੇ ਸਾਂਝਾ, ਜੋ ਗੁਰੂ ਜੀ ਨੇ ਸੁਲਤਾਨਪੁਰ ਵਿੱਚ ਬਖਸ਼ਿਸ਼ ਕੀਤੀ ਸੀ ਉਲਮਾਓ ਨੂੰ, ਮੌਲਵੀ ਨੂੰ। ਜੇ ਰਤ ਲੱਗੇ ਕਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਮਾਝ ਕੀ ਵਾਰ ਮਹੱਲਾ ਪਹਿਲਾ। ਤੇ ਕਿਸੇ ਪਾਸੋਂ ਰਿਸ਼ਵਤ ਲੈਣੀ, ਇਹ ਮਨੁੱਖ ਦਾ ਖੂਨ ਪੀਣਾ ਹੀ ਹੈ। ਇਸ ਪੈਸੇ ਨਾਲ ਪਿਆਰਿਆ ਗੁਰੂ ਨੇ ਤੇ ਪ੍ਰਸੰਨ ਨਹੀਂ ਹੋਣਾ, ਹੋਰ ਕਿਸੇ ਮਹਾਤਮਾ ਨੂੰ ਲੱਭ ਲੈ ਜਿਹੜਾ ਤੇਰੀ ਇਹ ਭਾਵਨਾ ਪੂਰੀ ਕਰ ਦੇਵੇ, ਪਰ ਮੇਰੇ ਲਈ ਤਾਂ ਮੁਸ਼ਕਿਲ ਹੈ। ਪਿਆਰਨਾ ਖੋ ਬੇਨਤੀ ਕਰ ਰਿਹਾ ਸਾਂ, ਵਿਚਾਰ ਕਰ ਰਿਹਾ ਸਾਂ, ਸਾਡੇ ਵਿੱਚ ਵੀ ਉਹ ਚੀਜ਼ਾਂ ਤਕਰੀਬਨ ਘਰ ਬਣਾ ਚੁੱਕੀਆਂ ਨੇ। ਹਾਂ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੀਰਥਾਂ ਦੇ ਸੰਬੰਧ ਵਿੱਚ ਅੱਜ ਦੇ ਵਿਚਾਰ ਦਾ ਆਗਾਜ਼ ਕਰ ਰਹੇ ਨੇ। ਪਹਿਲਾਂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦਾਂ ਵਿੱਚ ਸ਼ਰਵਣ ਕਰੀਏ। ਇਹ ਸ਼ਬਦ ਉਹ ਨੇ, ਵਿਚਾਰ ਉਹ ਹੈ, ਜਿਸ ਬਾਣੀ ਨੂੰ ਪੜ੍ਹ ਕੇ ਦਸ਼ਮੇਸ਼ ਪਿਤਾ ਜੀ ਨੇ ਇੱਕ ਸਾਧਾਰਨ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ ਜੀ।
ਤੀਰਥ ਨਾਨ ਦਇਆ ਦਮ ਦਾਨ,
ਲਿਪੀ ਦਾ ਜੋ ਲਿਖਣ ਦਾ ਤਰੀਕਾ ਹੈ, ਕਿਉਂਕਿ ਭਾਈ ਮਨੀ ਸਿੰਘ ਸਾਹਿਬ ਜੀ ਦੀ ਕਲਮ ਦੁਆਰਾ ਇਹ ਲਫ਼ਜ਼ ਲਿਖੇ ਗਏ ਨੇ, ਉਂਝ ਜੇ ਆਰੰਭ ਦੇ ਤੌਰ ਤੇ ਵਿਚਾਰੀਏ ਤਾਂ ਪਤਾ ਲੱਗਦਾ ਹੈ, ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਦੀ ਰੱਛਿਆ ਹਮਨੈ, ਸਰਬਕਾਲ ਜੀ ਦੀ ਰੱਛਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਇਹ ਦਸ਼ਮੇਸ਼ ਪਿਤਾ ਜੀ ਨੇ ਆਪ ਆਪਣੇ ਹੱਥ ਨਾਲ ਲਫ਼ਜ਼ ਲਿਖੇ ਨੇ। ਉਸ ਤੋਂ ਅੱਗੇ ਸੇਵਾ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਆਪ ਜੀ ਨੇ ਸੌਂਪ ਦਿੱਤੀ ਏ। ਤਾਂਹੀਓ ਇਹਨਾਂ ਸ਼ਬਦਾਂ ਤੋਂ ਬਾਅਦ ਲਿਖਿਆ, ਆ ਗਏ ਲਿਖਾਰੀ ਕੇ ਦਸਕਤ, ਤੇ ਫਿਰ ਚੌਪੀ ਸ਼ੁਰੂ ਕਰ ਦਿੰਦੇ ਨੇ, ਪ੍ਰਣਵੋ ਆਦ ਏਕ ਅੰਕਾਰਾ ਜਲ ਥਲ ਮਹਿਲ ਕੀਆ ਪਸਾਰਾ ਅਕਾਲ ਉਸਤਤ ਦਸਮ ਗ੍ਰੰਥ। ਇਸ ਲਈ ਇਹ ਲਿਪੀ ਦਾ ਤਰੀਕਾ ਜੋ ਹੈ, ਤੀਰਥ ਨਹਾਨ ਪਹਿਲੇ ਨੰਨੇ ਦੇ ਨੀਚੇ ਅੱਧਾ ਹਾਹਾ ਕੁਝ ਅੱਖਰ ਲੱਗਾ ਹੋਇਆ, ਪਿਆਲਾ ਖੋ ਸ੍ਰੀ ਵਾਹਿਗੁਰੂ। ਕੁਝ ਲੋਕਾਂ ਦੀ ਇਹ ਕੋਸ਼ਿਸ਼ ਹੈ, ਕੁਝ ਲੋਕਾਂ ਦੀ ਇਹ ਵਿਚਾਰਧਾਰਾ ਹੈ ਕਿ 500 ਸਾਲ ਪਹਿਲੇ ਉਚਾਰਨ ਕੀਤੀ ਹੋਈ ਬਾਣੀ, ਇਲਾਹੀ ਬਾਣੀ, ਨਿਰੰਕਾਰੀ ਬਾਣੀ, ਦਰਗਾਹੀ ਬਾਣੀ, ਮੌਜੂਦਾ ਸਮੇਂ ਵਿੱਚ 500 ਸਾਲ ਪਿੱਛੋਂ ਇੱਕ ਵਿਅਕਤੀ ਦੀ ਲਿਖੀ ਹੋਈ ਗ੍ਰਾਮਰ ਦੇ ਵਿੱਚ ਆ ਜਾਵੇ, ਪਿਆਲਾ ਖੋ ਸ੍ਰੀ ਵਾਹਿਗੁਰੂ। ਪਰ ਕੋਈ ਹਵਾ ਨੂੰ ਬੰਦ ਕਰ ਸਕਦਾ? ਸੂਰਜ ਦੀਆਂ ਕਿਰਨਾਂ ਨੂੰ ਕੋਈ ਬੰਦ ਕਰ ਸਕਦਾ? ਮਨੁੱਖੀ ਜੀਵਨ ਦੀ ਮਨੁੱਖੀ ਕਲਮ ਦੁਆਰਾ ਲਿਖੀ ਹੋਈ ਕੋਈ ਵਿਆਕਰਨ ਗੁਰਬਾਣੀ ਨੂੰ ਆਪਣੇ ਦਾਇਰੇ ਵਿੱਚ ਨਹੀਂ ਲਿਆ ਸਕਦੀ, ਪਿਆਲਾ ਖੋ ਸ੍ਰੀ ਵਾਹਿਗੁਰੂ। ਉਹ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਨਿਰੰਕਾਰ ਦਾ ਫੁਰਮਾਨ ਹੈ। ਫਿਰ ਜਿਵੇਂ ਜਿਸ ਲਹਿਜੇ ਜਿਸ ਵਿਚਾਰ ਨੂੰ ਲੈ ਕੇ ਗੁਰੂ ਜੀ ਨੇ ਲਿਖਿਆ ਹੈ, ਉੱਥੇ ਸਾਡੀ ਬੁੱਧੀ ਕੀ ਸੋਚ ਸਕਦੀ ਹੈ? ਤੇ ਅਸੀਂ ਆਪਣੀ ਕਿਸੇ ਗ੍ਰਾਮਰ ਤੇ ਵਿਆਕਰਨ ਦੀ ਕਿਤਾਬ ਦੇ ਦਾਇਰੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਕਿਵੇਂ ਲਿਆ ਸਕਦੇ ਹਾਂ? ਪਿਆਲਾ ਖੋਲ ਇਸ ਮੁਲਕ ਦੇ ਪਾਰਲੀਮੈਂਟ ਵਿੱਚ ਜਿਹੜਾ ਕਾਨੂੰਨ ਬਣਾਇਆ ਜਾਂਦਾ ਹੈ ਉਹਨੂੰ ਕਿਸੇ ਕੋਰਟ ਵਿੱਚ ਨਹੀਂ ਫਿਰ ਚੈਲੰਜ ਕੀਤਾ ਜਾ ਸਕਦਾ। ਕਿਸੇ ਵੀ ਮੁਲਕ ਦੀ ਹਕੂਮਤ ਨੇ ਜੋ ਲਾਅ ਬਣਾ ਦਿੱਤਾ ਹੈ ਉਸ ਲਾਅ ਨੂੰ ਸਾਧਾਰਨ ਮਨੁੱਖ ਕੋਈ ਵੀ ਵਿਅਕਤੀ ਆਪਣੇ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦਾ। ਗੁਰਬਾਣੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ, ਉਹਨੂੰ ਅਸੀਂ ਆਪਣੇ ਕਾਨੂੰਨਾਂ